ਸ਼ਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਸਤਿਗੁਰੂ ਫਰਮਾਉਂਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਝੂਠ ਬੋਲ ਕੇ ਕੋਈ ਚੀਜ਼ ਖਾਣੀ ਹੈ, ਝੂਠ ਬੋਲ ਬੋਲ ਕੇ ਕਮਾਉਣਾ ਹੈ, ਅਥਵਾ ਝੂਠ ਬੋਲਣੇ ਰੂਪੀ ਮੁਰਦਾਰ ਨੂੰ ਖਾ ਰਿਹਾ, ਮੁਰਦਾ ਖਾਣਾ, ਝੂਠ ਬੋਲ ਕੇ ਖਾਣਾ ਮੁਰਦਾ ਖਾਣ ਦੇ ਤੁਲ ਸਾਹਿਬਾਂ ਨੇ ਦੱਸਿਆ ਹੈ। ਅਵਰੀ ਨੂੰ ਸਮਝਾਵਣ ਜਾਏ, ਝੂਠ ਬੋਲ ਕੇ ਪਰਾਏ ਹੱਕ ਰੂਪ ਮੁਰਦਾਰ ਤੋਂ ਭਾਵ ਮੁਰਦੇ ਨੂੰ ਖਾ ਰਿਹਾ ਅਤੇ ਹੋਰਨਾਂ ਨੂੰ ਸਮਝਾਉਣ ਜਾਂਦਾ ਕਿ ਝੂਠ ਬੋਲਣਾ ਅਤੇ ਬੇਗਾਨਾ ਹੱਕ ਖਾਣਾ ਬਹੁਤਾ ਪਾਪ ਹੈ, ਪਰ ਆਪ ਉਹਦੇ ਉੱਤੇ ਅਮਲ ਨਹੀਂ ਕਰਦਾ। ਸੋ ਕਹਿਣ ਤੋਂ ਭਾਵ ਕਿ ਸਤਿਗੁਰੂ ਇਹ ਸਮਝਾ ਰਹੇ ਨੇ ਕਿ ਇਸ ਨੂੰ ਜਦੋਂ ਸਤਿਗੁਰੂ ਨਾਨਕ ਦੇਵ ਜੀ ਸੱਚਖੰਡ ਤੋਂ ਮੂਲ ਮੰਤਰ ਦਾ ਉਪਦੇਸ਼ ਲੈ ਕੇ ਵੇਈਂ ਨਦੀ ਦੇ ਰਸਤੇ ਮਹਾਰਾਜ ਫਿਰ ਪ੍ਰਗਟ ਹੋ ਗਏ, ਭਾਈ ਬਾਲਾ ਜੀ ਪਾਸੋਂ ਕੱਪੜੇ ਪਹਿਨਣਾ ਕੀਤੇ। ਸੋ ਉਸ ਵਕਤ ਹਜ਼ੂਰ ਨੇ ਕਿਹਾ, ਭਾਈ ਨਿਹਾਲ ਹੋ, ਜਾਂ ਜਿਸ ਵੀ ਦਾਸ ਨੂੰ ਮਿਲੇ ਨੇ ਹਰੇਕ ਨੂੰ ਨਿਹਾਲ ਕੀਤਾ ਆਪਨੇ। ਸੋ ਇੰਨੇ ਵਿੱਚ ਉਹਨਾਂ ਦੇ ਸਾਰੇ ਅੰਦਰਲੇ ਕਪਾਟ ਖੁੱਲ੍ਹ ਗਏ ਅਤੇ ਪ੍ਰਕਾਸ਼ ਹੋ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਵਚਨ ਕੀਤਾ। ਆਪ ਫਿਰ ਮੋਦੀਖਾਨੇ ਆ ਗਏ, ਅੱਗੋਂ ਜਿੰਦਰੇ ਲੱਗੇ, ਦੇਖ ਕੇ ਪੁੱਛਿਆ ਜਿੰਦੇ ਕਿਹਨੇ ਮਾਰੇ ਨੇ। ਲੋਕਾਂ ਨੇ ਕਿਹਾ, ਦੌਲਤ ਖਾਂ ਨਵਾਬ ਨੇ, ਆਪ ਮਰਵਾਏ ਨੇ। ਮਹਾਰਾਜ ਨੇ ਵਚਨ ਕੀਤਾ, ਉਸੇ ਵੇਲੇ ਜਿੰਦਰੇ ਖੋਲ੍ਹ ਕੇ ਹੁਕਮ ਕਰਤਾ ਕਿ ਜਿਹਨੂੰ ਜਿੰਨੀ ਜਿੰਨੀ ਚੀਜ਼ ਦੀ ਲੋੜ ਹੈ ਉਹ ਲੁੱਟ ਲਓ। ਇਹ ਕਥਾ ਆਪਾਂ ਸਰਵਣ ਕਰ ਚੁੱਕੇ ਹਾਂ। ਸ਼ਾਮ ਦੇ ਸਮੇਂ 'ਤੇ ਅੰਨ ਘਨੋ ਮਿਸਟਾਨ ਅਤੇ ਲੂਣ ਮਿਰਚ ਦਊ ਹਰਦੀ ਮਨ ਭਾਈ। ਬਹੁਤਾ ਅੰਨ, ਮਿੱਠਾ, ਲੂਣ, ਮਿਰਚ, ਹਲਦੀ, ਜਿਹਨੂੰ ਜਿਹਨੂੰ ਜਿੰਨਾ ਕੁਛ ਚਾਹੀਦਾ ਸੀ ਉਹਨਾਂ ਲੁੱਟ ਲਿਆ ਉਹਨੇ। ਕੋਈ ਕੌਡੀਆਂ ਲੁੱਟ ਕੇ ਲੈ ਗਿਆ, ਕੋਈ ਪੈਸੇ ਲੁੱਟ ਕੇ ਲੈ ਗਿਆ, ਕੋਈ ਭਾਂਡੇ ਲੈ ਗਿਆ, ਕੋਈ ਕੱਪੜਾ ਲੈ ਗਿਆ। ਦੇਖਣ ਵਾਲਿਆਂ ਨੇ ਮਨ 'ਚ ਬੜੀ ਚਿੰਤਾ ਹੋਈ, ਇਹ ਤਾਂ ਸਾਰਾ ਹੀ ਲੁਟਾ ਦਿੱਤਾ ਮੋਦੀਖਾਨਾ। ਪਰ ਉੱਥੇ ਜਾ ਕੇ ਜਦੋਂ ਦੇਖਿਆ, ਉੱਥੇ ਕੁਛ ਘਟਿਆ ਹੀ ਨਾ, ਉੱਥੇ ਤਾਂ ਫਿਰ ਸਭ ਕੁਛ ਪੂਰੇ ਦਾ ਪੂਰਾ ਹੀ ਪਿਆ। ਉੱਧਰ ਕਿਸੇ ਨੇ ਜਾ ਕੇ ਦੌਲਤ ਖਾਂ ਨੂੰ, ਨਵਾਬ ਨੂੰ ਜਾ ਕੇ ਕਿਹਾ, ਤੇਰਾ ਮੋਦੀ ਨਦੀ 'ਚੋਂ ਬਾਹਰ ਆਇਆ। ਆਉਂਦਿਆਂ ਸਾਰ ਉਹਨਾਂ ਨੇ ਜਿੰਦਰੇ ਖੁਲਾ ਕੇ ਸਭ ਲੁਟਾ ਤਾ। ਹੁਣ ਸਾਰੇ ਲੋਕ ਉੱਥੋਂ ਚੀਜ਼ਾਂ ਲੁੱਟੀ ਜਾ ਰਹੇ ਨੇ। ਇਹ ਗੱਲ ਦੌਲਤ ਖਾਂ ਨੂੰ ਸੁਣ ਕੇ ਆਪਣੇ ਆਦਮੀ ਭੇਜੇ, ਉਸੇ ਵੇਲੇ ਤਾੜ ਕੇ ਉਹਨਾਂ ਨੇ ਲੋਕਾਂ ਨੂੰ ਹਟਾ ਦਿੱਤਾ। ਗਰੀਬਾਜ ਗੁਰੂ ਸਾਹਿਬ ਆਪ ਮਸਾਣਾ ਵਿੱਚ ਜਾ ਬੈਠੇ। ਸੋ ਪਿੱਛੋਂ ਚੁਗਲਾਂ ਨੇ ਨਵਾਬ ਕੋਲ ਚੁਗਲੀ ਲਾਈ ਔਰ ਹਿਸਾਬ ਕਿਤਾਬ ਹੋਣ 'ਤੇ 760 ਰੁਪਏ ਸਤਿਗੁਰੂ ਜੀ ਦੇ ਵੱਧ ਨਿਕਲੇ ਆਏ। ਫਰਮਾਉਂਦੇ ਨੇ ਕਵੀ ਸੰਤੋਖ ਸਿੰਘ ਜੀ, ਬਾਬੇ ਤਬ ਕਹੀ ਧਨ ਲੇਵੋ ਅਬ ਨਹੀਂ, ਜੋ ਬਾਕੀ ਸਭ ਰਹੀ ਤਾਂ ਕੀ ਬਾਤ ਜਾਂ ਸੁਨੀਜੀਏ, ਰੱਖੀਏ ਇਮਾਨ ਥਾਂ ਆਪਣੋ ਨਿਵਾਬ ਰਾਏ, ਪੈਸੇ ਹੈ ਖੁਦਾਏ ਕੇ ਫਕੀਰਨ ਕੋ ਦੀਜੀਏ। ਕਹਿੰਦੇ ਇਹ ਫਕੀਰਾਂ ਵਿੱਚ ਵੰਡ ਦਿਓ। ਸੋ 760 ਰੁਪਏ ਉਸੇ ਪਾਸ ਉਸੇ ਵਕਤ। ਫਿਰ ਆ ਕੇ ਬਾਬਾ ਮੂਲ ਚੰਦ ਜੀ ਨੇ ਬਚਨ ਕੀਤੇ, ਇਹ ਤਾਂ ਬੱਚਿਆਂ ਦੇ ਨੇ ਪੈਸੇ, ਗੁਰੂ ਨਾਨਕ ਦੇਵ ਜੀ ਨੇ ਤਾਂ ਐਵੇਂ ਵੰਡ ਦਿੱਤੇ ਨੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਦੋਂ ਗਿਆ ਨਵਾਬ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ, ਮੇਰਾ ਮਨ ਕਹਿੰਦਾ ਇਸ ਤਰ੍ਹਾਂ। ਸਤਿਗੁਰੂ ਕਹਿੰਦੇ, ਜਿਵੇਂ ਤੇਰਾ ਮਨ ਕਹਿੰਦਾ ਉਵੇਂ ਕਰ ਲੈ। ਕਹਿੰਦੇ ਫਿਰ ਅੱਧਾ ਅੱਧਾ ਹੋਣਾ ਚਾਹੀਦਾ, ਮੇਰਾ ਖਿਆਲ ਹੈ, ਰਾਜਾ ਹੈ, ਫੈਸਲਾ ਕਰਨ ਦਾ ਹੱਕ ਹੈ। ਅੱਧਾ ਪੈਸਾ ਪਰਿਵਾਰ ਨੂੰ ਦਿੱਤਾ ਗਿਆ, ਅੱਧਾ ਪੈਸਾ ਜਿਹੜਾ ਸੀ ਉਸ ਵਕਤ ਫਕੀਰਾਂ ਦੇ ਵਿੱਚ ਵੰਡ ਦਿੱਤਾ ਗਿਆ। ਸੋ ਇਸ ਤਰ੍ਹਾਂ ਨਵਾਜ ਪੜ੍ਹਨ ਵਾਸਤੇ ਗਏ ਜਦੋਂ, ਉਹ ਵੀ ਆਪਾਂ ਸ਼ਰਵਣ ਕੀਤੀ ਹੈ ਸਾਖੀ ਕਿ ਕਿਸ ਪ੍ਰਕਾਰ ਦੋਨਾਂ ਨੂੰ ਦੱਸ ਦਿੱਤਾ ਅਤੇ ਕਾਬਲ ਵਿੱਚ ਘੋੜੇ ਖਰੀਦਦਾ ਸੀ ਤੂੰ, ਮੰਨ ਗਿਆ ਦੌਲਤ ਖਾਂ। ਕਾਜੀ ਨੂੰ ਕਹਿਣ ਲੱਗੇ, ਤੂੰ ਘਰ ਦੇ ਵਿੱਚ ਵਛੇਰੇ ਦਾ ਡਰਦਾ ਸੀ ਬਈ ਵਛੇਰਾ ਖੂਹ 'ਚ ਨਾ ਡਿੱਗ ਜੇ, ਟੋਏ 'ਚ ਨਾ ਡਿੱਗ ਜੇ, ਇਸ ਕਰਕੇ ਤੂੰ ਜਿਹੜਾ ਇਹ ਸੰਸਾਰ ਨੂੰ ਸੁਣਾਉਂਦਾ ਹੈ ਪੜ੍ਹ ਪੜ੍ਹ ਕੇ, ਆਪ ਤੂੰ ਉਹਦੇ 'ਤੇ ਅਮਲ ਨਹੀਂ ਕਰਦਾ। ਸੋ ਇਹ ਉਪਦੇਸ਼ ਮਹਾਰਾਜ ਨੇ, ਦੋ ਪੰਗਤੀਆਂ ਇੱਥੇ ਚਾਰ ਨੇ ਕੁੱਲ ਪੰਗਤੀਆਂ, ਇਹ ਉਪਦੇਸ਼ ਕਾਜੀ ਨੂੰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਇਹ ਜਿਹੜਾ ਸੁਣਾਉਂਦਾ ਦੂਜਿਆਂ ਨੂੰ ਪੜ੍ਹ ਪੜ੍ਹ ਕੇ, ਇਹਦੇ ਉੱਤੇ ਆਪ ਵੀ ਅਮਲ ਕਰਿਆ ਕਰ। ਤੇਰਾ ਮਨ ਤਾਂ ਆਪਣਾ ਟਿਕਿਆ ਨਹੀਂ ਹੋਇਆ, ਪਹਿਲਾਂ ਬੰਦੇ ਨੂੰ ਆਪ ਯੋਗ ਹੋਣਾ ਚਾਹੀਦਾ ਕਿਸੇ ਵੀ ਅਵਸਥਾ ਦੇ, ਕਿਸੇ ਵੀ ਗੱਲ ਦੇ। ਨਹੀਂ ਯੋਗ ਥੋੜ੍ਹਾ ਬਹੁਤਾ ਹੋਵੇ, ਤੇਰਾ ਤਾਂ ਮਨ ਬਿਲਕੁਲ ਹੀ ਇਕਾਗਰ ਨਹੀਂ ਹੈ। ਉੱਥੇ ਮਹਾਰਾਜ ਨੇ ਉਸ ਵੇਲੇ ਇਹ ਕੁੱਲ 4 ਸਲੋਕ ਕਾਜੀ ਪ੍ਰਤੀ ਉਚਾਰਨ ਕੀਤੇ ਸਨ। ਇੱਥੇ ਇੱਕ ਸਲੋਕ ਸ਼੍ਰਵਣ ਕਰ ਰਹੇ ਹਾਂ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲ ਕੇ ਪਰਾਇਆ ਹੱਕ ਰੂਪ ਮੁਰਦੇ ਨੂੰ ਖਾ ਰਿਹਾ, ਹੋਰਨਾਂ ਨੂੰ ਸਮਝਾਉਂਦਾ ਫਿਰਦਾ। ਮੁੱਠਾ ਆਪ ਮੁਹਾਏ ਸਾਥਾ, ਨਾਨਕ ਐਸਾ ਆਗੂ ਜਾਪੈ। ਤੂੰ ਆਪ ਵੀ ਠੱਗਿਆ ਗਿਆ ਹੈ। ਮੁੱਠਾ ਆਪ, ਮੁੱਠਾ ਮਤਲਬ ਠੱਗਿਆ ਗਿਆ। ਮੁਹਾਏ ਤੋਂ ਭਾਵ ਹੁੰਦਾ ਠਗਾਉਂਦਾ ਹੈ, ਸਾਥ ਆਪਣੇ ਸਾਥ ਨੂੰ ਵੀ, ਜਿਹਾ ਜਿਹਾ ਤੂੰ ਹੈ ਉਹੋ ਜਿਹਾ ਉਹ ਤੇਰੇ ਨਾਲ ਦੇ ਬਣ ਗਏ ਨੇ। ਠੱਗਾਂ ਸੇਤੀ ਠੱਗ ਰਲ ਆਇਆ ਸਾਥ ਪੇ ਇੱਕੋ ਜਿਹਾ। ਜੇ ਆਪ ਸਾਧਨਾ ਕਰਨ ਵਾਲਾ ਹੋਵੇ ਆਗੂ, ਉਹਦੇ ਨਾਲ ਦੇ ਸਾਧਨਾ ਕਰਦੇ ਨੇ, ਨਿਤਨੇਮ ਕਰਦੇ ਨੇ, ਮਨ ਨੂੰ ਟਿਕਾਉਂਦੇ ਨੇ। ਜੇ ਆਗੂ ਹੀ ਪੁੱਠੇ ਨੇ ਤਾਂ ਸਾਰੀ ਦੁਨੀਆ ਹੀ ਪੁੱਠੀ ਹੋ ਜਾਂਦੀ ਹੈ। ਨਾਨਕ ਐਸਾ ਆਗੂ ਜਪ ਹੈ, ਸਤਿਗੁਰੂ ਕਥਨ ਕਰਦੇ ਤੂੰ ਇਸ ਤਰ੍ਹਾਂ ਦਾ ਖੋਟਾ ਆਗੂ ਜਾਣਿਆ ਜਾਂਦਾ ਹੈ ਕਿ ਆਪ ਵੀ ਠੱਗਿਆ ਹੋਇਆ ਕਾਮ ਕ੍ਰੋਧ ਤੋਂ, ਅਤੇ ਦੁਨੀਆਂ ਨੂੰ ਵੀ ਠਕਾਉਂਦਾ। ਨਾ ਤਾਂ ਤੇਰਾ ਮਨ ਟਿਕਿਆ, ਨਾ ਉਹਨਾਂ ਦਾ ਟਿਕਣ ਦਿੰਦਾ। ਇਸ ਤਰ੍ਹਾਂ ਮਹਾਰਾਜ ਨੇ ਇਹ ਇੱਕ ਸਲੋਕ ਰਾਹੀਂ ਉਪਦੇਸ਼ ਦਿੱਤਾ। ਪੰਜਵੇਂ ਪਾਤਸ਼ਾਹ ਨੇ ਤਰਤੀਬ ਅਨੁਸਾਰ ਭਾਈ ਗੁਰਦਾਸ ਜੀ ਤੋਂ ਜਦੋਂ 12 ਦੀ ਰਚਨਾ ਕੀਤੀ, ਨਾਲ ਰਲਦਾ ਮਿਲਦਾ ਸਲੋਕ ਜਿਹੜਾ ਹੁੰਦਾ ਸੀ ਉਹ ਫਿਰ ਇੱਥੇ ਚੌਥੇ ਪਾਤਸ਼ਾਹ ਦਾ ਅਗਲਾ ਸਲੋਕ ਉਚਾਰਨ ਕੀਤਾ ਹੈ। ਮਹੱਲਾ ਚੌਥਾ, ਜਿਸ ਦਾ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁੱਖ ਸੱਚ ਅਲਾਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਫਰਮਾਉਂਦੇ ਨੇ, ਜਿਸ ਬੰਦੇ ਦੇ ਹਿਰਦੇ ਵਿੱਚ ਸੱਚ ਹੈ, ਉਹ ਸੱਚ ਤੋਂ ਭਾਵ ਹੁੰਦਾ ਨਿਸ਼ਚੇ ਕਰਕੇ ਆਪਣੇ ਮੂੰਹੋਂ ਸੱਚੇ ਨਾਮ ਨੂੰ ਹੀ ਕਥਨ ਕਰਦਾ। ਪਰ ਜਿਹਦੇ ਹਿਰਦੇ ਵਿੱਚ ਸੱਚ ਹੈ, ਸੱਚਾ ਨਾਮ ਹੈ, ਔਰ ਜਿਹੜਾ ਆਪ ਸੱਚੇ ਰਸਤੇ ਉੱਤੇ ਚੱਲਦਾ ਹੈ, ਉਹ ਹਰ ਮਾਰਗ ਆਪ ਚੱਲਦਾ, ਹੋਰ ਨਾਨੋ ਹਰ ਮਾਰਗ ਪਾਏ। ਉਹ ਵਾਹਿਗੁਰੂ ਦੇ ਰਸਤੇ ਉੱਤੇ, ਖੁਦਾ ਦੇ ਰਸਤੇ ਉੱਤੇ, ਪਰਮਾਤਮਾ ਦੇ ਰਸਤੇ 'ਤੇ ਆਪ ਚੱਲਦਾ। ਜਦੋਂ ਬੰਦਾ ਆਪ ਚੱਲਦਾ ਜਿਸ ਰਸਤੇ, ਫਿਰ ਉਸੇ ਰਸਤੇ ਦੁਨੀਆ ਚਲਾਉਂਦਾ। ਇਹ ਬਹੁਤ ਬੜੀ ਵੱਡੀ ਚੀਜ਼ ਹੈ। ਇੱਕ ਕੌਮ ਨੂੰ ਉਹਦੇ ਆਗੂ ਚੰਗੇ ਮਿਲ ਜਾਣ, ਸਹੀ ਰਸਤੇ ਉੱਤੇ ਚੱਲਣ ਵਾਲੇ, ਤਾਂ ਉਹ ਸਾਰੀ ਕੌਮ ਦਾ ਭਲਾ ਕਰ ਸਕਦੇ ਨੇ। ਕਿਸੇ ਵੀ ਥਾਂ 'ਤੇ, ਕਿਸੇ ਦੇਸ਼ ਦੇ, ਕਿਸੇ ਕੰਪਨੀ ਦੇ, ਸੋ ਕਿਸੇ ਆਫਿਸ ਦੇ, ਕਿਸੇ ਘਰ ਦੇ, ਕਿਸੇ ਪ੍ਰਕਾਰ ਦੇ ਵੀ, ਜਿੱਥੇ ਉਹ ਵੱਡਾ ਚੰਗਾ ਹੈ ਉੱਥੇ ਸਾਰੇ ਚੰਗੇ ਹੈ, ਜਿੱਥੇ ਵੱਡਾ ਹੀ ਗਲਤ ਚੱਲਦਾ ਹੈ ਉੱਥੇ ਥੱਲੇ ਵਾਲੇ ਉਹਨੂੰ ਦੇਖ ਦੇਖ ਕੇ ਆਪੇ ਗਲਤ ਹੋ ਜਾਂਦੇ ਨੇ, ਕਿਉਂਕਿ ਵੱਡੇ ਨੂੰ ਸਭ ਨੇ ਦੇਖਣਾ। ਮਹਾਰਾਜ ਕਹਿੰਦੇ ਨੇ ਉਹ ਆਪ ਹਰੀ ਦੇ ਰਸਤੇ ਉੱਤੇ ਚੱਲਣ ਵਾਲਾ ਦੂਜਿਆਂ ਨੂੰ ਵੀ ਉਸੇ ਰਸਤੇ ਪਾਉਂਦਾ, ਕਿਉਂਕਿ ਉਹਨੂੰ ਪਤਾ ਹੈ ਕਿ ਗੱਲ 'ਚ ਭਲਾ ਹੈ, ਭਲਾ ਹੀ ਕਰਦਾ ਰੱਬ ਦਾ ਪਿਆਰਾ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਹਾਤਾ ਸਗ ਵੀ ਮਲ ਲਾਏ। ਹੁਣ ਜੇ ਮਨੁੱਖ ਦੇ ਅੱਗੇ ਤੀਰਥ ਮਿਲ ਜੇ ਉਹਨੂੰ ਨਹਾਉਣ ਨੂੰ, ਪਵਿੱਤਰਤਾ ਵਾਲਾ ਤੀਰਥ ਤੋਂ ਭਾਵ ਇੱਥੇ ਨਾਮ ਦਾ ਤੀਰਥ, ਪਵਿੱਤਰ ਤੀਰਥ ਸਤਿਗੁਰੂ, ਤਾਂ ਇਹ ਉਹਦੇ ਸ਼ਬਦ ਦੇ ਵਿਚਾਰ ਦੇ ਵਿੱਚ ਇਸ਼ਨਾਨ ਕਰ ਸਕਦਾ, ਮੈਲ ਲੈ ਜਾਂਦੀ ਹੈ। ਪਰ ਪਹਿਲਾਂ ਤੀਰਥ ਦਾ ਪ੍ਰਮਾਣ ਦਿੱਤਾ। ਜੇ ਕਹਿੰਦੇ ਅੱਗਿਓਂ ਆਈ ਛੱਪੜ ਜਾਵੇ, ਛੱਪੜ ਵਿੱਚ ਤਾਂ ਚਪੱਤੀ ਹੁੰਦੀ, ਪਾਣੀ ਮੈਲਾ ਹੁੰਦਾ, ਛੱਪੜਾਂ ਵਿੱਚ ਹੋਰ ਪ੍ਰਕਾਰ ਦੇ ਚਿੱਕੜ ਜੇ ਹੁੰਦੇ ਨੇ, ਛੱਪੜ ਵਿੱਚੋਂ ਉਲਟੀ ਮੈਲ ਲੱਗ ਜਾਂਦੀ ਹੈ, ਲਹਿੰਦੀ ਨਹੀਂ ਹੈ, ਮਹਾਰਾਜ ਫਰਮਾਉਂਦੇ ਨੇ। ਇਸੇ ਤਰ੍ਹਾਂ ਤੀਰਥ ਰੂਪ ਪੂਰੇ ਗੁਰੂ ਸਾਹਿਬ ਜੀ ਅੱਗਿਓਂ ਜੇ ਪ੍ਰਾਪਤ ਹੋ ਜਾਣ ਤਾਂ ਰਾਗ ਦਵੈਸ਼ ਰੂਪੀ ਮੈਲ ਲੈ ਜਾਂਦੀ ਹੈ ਬੰਦੇ ਦੇ ਹਿਰਦੇ 'ਚੋਂ। ਜੇ ਨਕਲੀ ਗੁਰੂ ਮਿਲ ਜੇ ਛੱਪੜੀ ਵਾਂਗੂ, ਕੁਸੰਗਤ ਉਹਦੀ ਹੋ ਜੇ, ਨਕਲੀ ਗੁਰੂ ਦੀ ਸੰਗਤ ਨਹੀਂ ਹੁੰਦੀ। ਆਹ ਜਿਹੜੇ ਨਕਲੀ ਗੁਰੂਆਂ ਕੋਲ ਲੋਕ ਜਾਂਦੇ ਨੇ, ਕਹਿੰਦੇ ਅਸੀਂ ਸਤਸੰਗ ਚੱਲੇ ਹਾਂ, ਘਰੋਂ ਸਤਸੰਗ ਕਹਿ ਕੇ ਜਾਂਦੇ ਨੇ, ਅਤੇ ਉੱਥੇ ਕੁਸੰਗਤ ਹੁੰਦੀ, ਮਹਾਂਪੁਰਖ ਕਿਹਾ ਕਰਦੇ ਸੀ ਸਤਸੰਗ ਨਹੀਂ ਸਤਭੰਗ ਹੈ। ਉੱਥੇ ਤਾਂ ਸਤਭੰਗ ਕਰਾਉਣ ਹੀ ਜਾਂਦੇ ਨੇ ਆਪਣਾ, ਕਿਉਂਕਿ ਇੱਕ ਸੰਗਤ ਰੂਪ ਛੱਪੜੇ ਵਿੱਚ ਨਹਾਤਿਆਂ ਉਲਟੀ ਮੈਲ ਲੱਗਦੀ। ਜੇ ਅੱਗੇ ਤੋਂ ਭਾਵ ਅਗਵਾਨੀ ਪੁਰਸ਼ ਦਾ ਅੰਤਹਕਰਨ ਤੀਰਥ ਵਾਂਗੂ ਪਵਿੱਤਰ ਰੂਪ ਹੋਵੇ ਤਾਂ ਉਹਦੇ ਉਪਦੇਸ਼ ਨਾਲ ਪਾਪਾਂ ਰੂਪੀ ਮੈਲ ਲੈ ਜਾਂਦੀ। ਜੇ ਅੱਗੇ ਤੀਰਥ ਹੋਏ ਤਾਂ ਮਲ ਹੈ, ਜੇ ਅਗਲੇ ਬੰਦੇ ਕੋਲ ਤੀਰਥ ਤੋਂ ਭਾਵ ਪਵਿੱਤਰਤਾ ਹੈ ਅੰਤਸਕਰਨ ਵਿੱਚ, ਜੇ ਅਗਵਾਨੀ ਪੁਰਸ਼ ਦਾ ਅੰਤਹਕਰਨ ਛੱਪੜ ਵਾਂਗੂ ਕਾਲਾ ਹੈ ਅਤੇ ਮੋਹ ਰੂਪ ਚਿੱਕੜ 'ਚ ਫਸਿਆ ਹੋਇਆ ਹੈ ਤਾਂ ਉਹਦੇ ਵਿੱਚ ਨਹਾਤਿਆਂ ਉਹਦੇ ਉਪਦੇਸ਼ ਗ੍ਰਹਿਣ ਕਰਨ ਨਾਲ ਉਲਟੀ ਪਾਪਾਂ ਰੂਪੀ ਮੈਲ ਲੱਗ ਜਾਂਦੀ। ਫਿਰ ਮਹਾਰਾਜ ਜੀ, ਤੀਰਥ ਕਿਹੜਾ ਹੋਇਆ ਹੈ, ਕਿਹੜੇ ਤੀਰਥ ਦਾ ਜ਼ਿਕਰ ਕਰਦੇ ਹੋ ਆਪ? ਤੀਰਥ ਪੂਰਾ ਸਤਿਗੁਰੂ ਜੋ ਆਂਦਿਨ ਹਰ ਹਰ ਨਾਮ ਤੇ ਆਏ। ਭਾਈ, ਪੂਰੇ ਸਤਿਗੁਰੂ ਤੀਰਥ ਨੇ ਆਪਣੇ ਤਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਤੀਰਥ ਰੂਪ ਨੇ, ਸਤਿਗੁਰੂ ਪਵਿੱਤਰ ਰੂਪ ਨੇ। ਸਤਿਗੁਰੂ ਜੋ ਗੁਰੂ ਰਾਤ ਦਿਨੇ ਰਾਤ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਨੇ। ਸਤਿਗੁਰੂ ਜਿੱਥੇ ਦਿਨੇ ਰਾਤ ਨਾਮ ਦਾ ਹੀ ਜਾਪ ਹੁੰਦਾ ਹੈ, ਸੋ ਉੱਥੇ ਮਨ ਨੂੰ ਸ਼ਾਂਤੀ ਆਉਂਦੀ। ਤੀਰਥ ਪੂਰਾ ਸਤਿਗੁਰੂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਉਹ ਆਪ ਛੁਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰੇਸ਼ਠ ਛੁੜਾਏ। ਉਹ ਸਤਿਗੁਰੂ ਆਪ ਸਾਰੇ ਪਰਿਵਾਰ ਸਹਿਤ ਜਨਮ ਮਰਨ ਤੋਂ ਮੁਕਤ ਹੈ ਅਤੇ ਹਰ ਹਰ ਨਾਮ ਦਾ ਉਪਦੇਸ਼ ਦੇ ਕੇ ਸਾਰੇ ਜਗਤ ਨੂੰ ਜਮਾਂ ਦੇ ਫਾਹੇ ਤੋਂ ਛੁਡਾਉਂਦਾ। ਸਤਿਗੁਰੂ ਦਾ ਕਾਰਜ ਹੀ ਐਸਾ ਜਿਵੇਂ ਡਾਕਟਰ ਦਾ ਕੰਮ ਹੈ, ਵੈਦ ਦਾ ਕੰਮ ਹੈ ਭਲਾ ਕਰਨਾ। ਉਹ ਸਰੀਰਕ ਡਾਕਟਰ ਹੈ, ਸਰੀਰਕ ਵੈਦ ਹੈ। ਸਤਿਗੁਰੂ ਜੀ ਆਤਮਕ ਵੈਦ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੈ, ਕੱਟ ਹੈ ਜਮਕੀ ਫੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜਮਾਂ ਦੇ ਫਾਹੇ ਕੱਟਦੇ ਨੇ, ਹਉਮੈ ਦੇ ਰੋਗ ਕੱਟਦੇ ਨੇ। ਜਨ ਨਾਨਕ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਮੈਂ ਉਸ ਰੱਬ ਦੇ ਪਿਆਰੇ ਤੋਂ, ਉਹ ਗੁਰੂ ਤੋਂ ਬਲਿਹਾਰ ਜਾਂਦਾ। ਆਪਣੇ ਗੁਰਾਂ ਤੋਂ ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਮੈਂ ਸੇਵਕ ਤਾਂ ਬਲਿਹਾਰ ਜਾਂਦਾ ਆਪਣੇ ਗੁਰੂ ਤੋਂ, ਗੁਰੂ ਨਾਨਕ ਦੇਵ ਜੀ ਤੋਂ, ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ, ਸਤਿਗੁਰੂ ਅਮਰਦਾਸ ਜੀ ਮਹਾਰਾਜ ਤੋਂ, ਜੋ ਆਪ ਨਾਮ ਜਪਦੇ ਨੇ ਅਤੇ ਹੋਰਨਾਂ ਕੋਲੋਂ ਨਾਮ ਜਪਾਉਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਪੌੜੀ ਫਰਮਾਉਂਦੇ ਨੇ ਅੱਗੇ, ਪੌੜੀ ਇੱਕ ਕੰਧ ਮੂਲ ਚੋਣ ਖਾਹ ਵਣ ਖੰਡ ਵਾਸਾ। ਇੱਕ ਉਹ ਮਨੁੱਖ ਨੇ ਸੰਸਾਰ ਦੇ ਵਿੱਚ ਜਿਹੜੇ ਜੰਗਲ ਵਿੱਚ ਕਿਸੇ ਹਿੱਸੇ 'ਚ ਜਾ ਕੇ ਵਾਸਾ ਕਰਕੇ ਕੰਧ ਮੂਲ ਆਦਿਕ, ਜੀਵੀ ਕੰਧ ਆਦਿਕ ਚੁਣ ਕੇ ਖਾਂਦੇ ਨੇ। ਪਹਾੜਾਂ ਦੇ ਵਿੱਚ ਕਾਫ਼ੀ ਚੀਜ਼ਾਂ ਮਿਲ ਜਾਂਦੀਆਂ ਖਾਣ ਨੂੰ, ਜਿਨ੍ਹਾਂ ਨੂੰ ਖਾ ਕੇ ਕਾਫ਼ੀ ਕਈ ਕਈ ਚਿਰ ਭੁੱਖ ਨਹੀਂ ਲੱਗਦੀ। ਹੁਣ ਕੰਧ ਮੂਲ ਨੂੰ ਚੁਣ ਕੇ ਖਾਂਦੇ ਨੇ, ਜੋ ਬ੍ਰਿਕਸ਼ਾਂ ਨਾਲ ਫਲ ਲੱਗਦੇ ਨੇ ਉਹਨੂੰ ਕੰਧ ਕਹਿੰਦੇ ਨੇ, ਅਤੇ ਜ਼ਮੀਨ 'ਚੋਂ ਜਿਹੜੇ ਪੈਦਾ ਹੁੰਦੇ ਨੇ ਉਹਨੂੰ ਮੂਲ ਕਹਿੰਦੇ ਨੇ। ਸੋ ਕੰਧ ਵੀ ਖਾਣਾ ਅਤੇ ਮੂਲ ਵੀ ਖਾਣਾ। ਪਹਾੜਾਂ ਦੇ ਵਿੱਚ ਯੋਗੀਆਂ ਨੂੰ, ਸਿੱਧਾਂ ਨੂੰ ਪਤਾ ਹੁੰਦਾ, ਸਾਧੂਆਂ ਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਇੱਥੇ ਖਾਣ ਵਾਲੀ ਸਾਡੇ। ਉਹ ਕਈ ਉੱਥੇ ਇਹੋ ਜਿਹੇ ਪੱਤੇ ਵੀ ਨੇ ਜਿਹੜੇ 24 ਘੰਟੇ ਭੁੱਖ ਨਹੀਂ ਲੱਗਣ ਦਿੰਦੇ। ਇਹ ਹਿਮਾਲਿਆ ਪਰਬਤ ਆਦਿਕ, ਹੇਮਕੁੰਡ ਸਾਹਿਬ ਵੱਲ ਬਹੁਤ ਕੁਛ ਹੈ ਐਸਾ। ਇੱਕ ਭਗਵਾ ਵੇਸ ਕਰ ਫਿਰ ਹੈ ਜੋਗੀ ਸੰਨਿਆਸਾ। ਇੱਕ ਬੰਦੇ ਨੇ ਭਗਵਾ ਜਾਂ ਗੇਰੂ ਰੰਗੇ ਜਿਹੇ ਕੱਪੜੇ ਪਾ ਕੇ ਜੋਗੀ ਅਤੇ ਸੰਨਿਆਸੀ ਸੰਨਿਆਸ ਲੈ ਕੇ ਸੰਸਾਰ 'ਚ ਤੁਰੇ ਫਿਰਦੇ ਨੇ ਦੁਨੀਆਂ 'ਚ, ਪਰ ਉਹ ਭਗਵਾ ਵੇਸ ਕਰਦੇ ਨੇ, ਸੰਨਿਆਸੀ ਨੇ, ਉਹਨਾਂ 'ਚ ਕਮੀ ਹੈ। ਉਹਨਾਂ 'ਚ ਕਮੀ ਕਿਹੜੀ ਹੈ? ਅੰਦਰ ਤ੍ਰਿਸ਼ਨਾ ਬਹੁਤ, ਸਾਧਨ ਭੋਜਨ ਕੀ ਆਸਾ। ਪਰ ਉਹਨਾਂ ਦੇ ਅੰਦਰ ਸਾਧਨ ਹੁੰਦਾ ਕੱਪੜਿਆਂ ਦੀ ਬੜੀ ਤ੍ਰਿਸ਼ਨਾ ਹੁੰਦੀ, ਭੋਜਨਾਂ ਦੇ ਖਾਣੇ ਦੀ ਬਹੁਤ ਆਸਾ ਹੁੰਦੀ ਕਿ ਉੱਥੇ ਆਹ ਚੀਜ਼ ਖਾਣ ਨੂੰ ਮਿਲਣੀ ਹੈ, ਉੱਥੇ ਆਹ ਮਿਲਣੀ ਹੈ। ਇਹ ਚੀਜ਼ ਜਿਹੜੀ ਹੈ ਬੰਦੇ ਨੂੰ ਫਿਰ ਨਾਮ ਵਾਲੇ ਪਾਸੇ ਲੱਗਣ ਨਹੀਂ ਦਿੰਦੀ। ਹਰ ਵਕਤ ਚੰਗੇ ਕੱਪੜਿਆਂ 'ਚ ਸੁਰਤੀ ਰਹਿਣੀ, ਜਦੋਂ ਇੱਕ ਵਾਰ ਕੱਪੜਾ ਤਿਆਗ ਦਿੱਤਾ ਸੋ ਤਿਆਗ ਦਿੱਤਾ, ਪਰ ਖਾਣਾ ਤਿਆਗ ਦਿੱਤਾ ਤਿਆਗ ਦਿੱਤਾ। ਉਹ ਇਸ ਕਰਕੇ ਉਹਨਾਂ ਦੀ ਤ੍ਰਿਸ਼ਨਾ, ਕਿਉਂਕਿ ਉਹ ਨਾਮ ਜਪਣ ਵਾਲੇ ਪਾਸੇ ਤਾਂ ਘੱਟ ਹੀ ਲੱਗਦੇ ਨੇ। ਸਾਰਾ ਦਿਨ ਇਹੀ ਸੋਚਦੇ ਰਹਿੰਦੇ, ਫਲਾਨੇ ਪਿੰਡ ਗਿਆ ਸੀ ਉੱਥੇ ਬੜਾ ਵਧੀਆ ਖਾਣਾ ਮਿਲਿਆ ਸੀ, ਫਲਾਨੇ ਨੇ ਮੈਨੂੰ ਬੜਾ ਵਧੀਆ ਕੱਪੜਾ ਦਿੱਤਾ ਸੀ, ਬਸ ਇਹੀ ਗੁਣ ਗਾਉਂਦੇ ਰਹਿੰਦੇ ਬੈਠੇ। ਉਹਨਾਂ ਦੇ ਹਿਰਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਤਾਂ ਬਹੁਤ ਹੈ, ਪਰ ਬਾਹਰੋਂ ਲੋਕਾਂ ਨੂੰ ਇਉਂ ਕਹਿੰਦੇ ਕਿ ਸਾਨੂੰ ਤਾਂ ਕੇਵਲ ਤਨ ਢੱਕਣ ਲਈ ਇੱਕ ਕੱਪੜੇ ਦੀ ਲੋੜ ਹੈ, ਪੇਟ ਭਰਨ ਲਈ ਬਸ ਇੱਕ ਭੋਜਨ ਦੀ ਆਸਾ ਹੈ। ਉਹ ਬਹੁਤ ਯੁਗਤੀ ਨਾਲ ਲੋਕਾਂ ਕੋਲੋਂ ਕੱਪੜਾ ਲੈ ਲੈਂਦੇ ਨੇ, ਰੋਟੀ ਲੈ ਲੈਂਦੇ ਨੇ ਔਰ ਘਰਾਂ ਘਰਾਂ 'ਚ ਘੁੰਮਦੇ ਨੇ, ਪਰ ਭਗਤੀ ਵਾਲੇ ਪਾਸੇ ਨੂੰ ਉਹਨਾਂ ਦਾ ਧਿਆਨ ਨਹੀਂ ਹੁੰਦਾ। ਉਹਨਾਂ ਨੇ ਹੁਣ ਕੀ ਕੀਤਾ, ਭਗਵਾ ਵੇਸ ਕਰਕੇ ਯੋਗੀ ਬਣ ਗਏ, ਸੰਨਿਆਸੀ ਬਣ ਗਏ, ਗ੍ਰਿਸਤ ਮਾਰਗ ਤੋਂ ਡਰਦੇ ਭੱਜ ਗਏ, ਆਪਦਾ ਕਾ ਮਾਰਿਆ ਘਰ 'ਤੇ ਨਸਤਾ। ਉਹਨਾਂ ਨੇ ਕੋਈ ਚੱਜ ਦੀ ਕਮਾਈ ਨਾ ਕੀਤੀ। ਮਹਾਰਾਜ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ। ਉਹਨਾਂ ਨੇ ਆਪਣਾ ਮਨੁੱਖਾ ਜਨਮ ਐਵੇਂ ਗਵਾ ਲਿਆ, ਨਾ ਤਾਂ ਪੂਰੇ ਗ੍ਰਿਸਤੀ ਬਣੇ ਨਾ ਪੂਰੇ ਮਹਾਤਮਾ ਹੀ ਬਣੇ, ਦੋਨੋਂ ਪੱਖ ਵਿੱਚ ਨਾ ਰਹੇ ਹੋ, ਵਿਚਾਲੜੇ ਜੇ ਬਣ ਕੇ ਨਾ ਇੱਧਰ ਦੇ ਨਾ ਉੱਧਰ ਦੇ। ਜਮਕਾਲ ਸਿਰਹੋਂ ਨਾ ਉੱਤਰੈ ਤ੍ਰਿਵਿਧ ਮਨਸਾ। ਫਿਰ ਤ੍ਰਿਵਿਧ ਜਿਹੜੀ ਮਨਸਾ ਹੁੰਦੀ, ਰਾਜਸੀ ਮਨਸਾ ਸ਼ਾਂਤ ਕੀ ਅਤੇ ਤਾਮਸੀ ਰੂਪ, ਤਿੰਨ ਪ੍ਰਕਾਰ ਦੀ ਵਾਸ਼ਨਾ ਹੋਣ ਕਰਕੇ ਉਹਨਾਂ ਦੇ ਸਿਰ ਤੋਂ ਯਮਦੂਤ ਉੱਤਰਦਾ ਹੀ ਨਹੀਂ, ਜੰਮਣਾ ਮਰਨਾ ਉਹਨਾਂ ਦਾ ਉੱਤਰਦਾ ਹੀ ਨਹੀਂ, ਮਿਟਦਾ ਹੀ ਨਹੀਂ। ਸੋ ਇਸ ਕਰਕੇ ਤਿੰਨ ਪ੍ਰਕਾਰ ਦੀ ਤ੍ਰਿਵਿਧ ਮਨਸਾ ਬਣੀ ਹੀ ਰਹਿੰਦੀ। ਹੁਣ ਸਤਿਗੁਰੂ ਕਹਿੰਦੇ ਨੇ ਜੀ ਇਹਦੇ ਨਾਲੋਂ ਤੁਸੀਂ ਬਾਕੀ ਸਭ ਕੁਝ ਛੱਡ ਕੇ ਜੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਲੈ ਲਓ ਤਾਂ ਸਭ ਤੋਂ ਵਧੀਆ। ਸਾਰੀ ਦੁਨੀਆਂ ਨੂੰ ਚਾਹੀਦਾ ਕਿ ਜੇ ਉਹਨਾਂ ਨੂੰ ਨਹੀਂ ਕੋਈ ਸਹੀ ਰਾਹ ਮਿਲਿਆ, ਗੁਰੂ ਨਾਨਕ ਜੀ ਸਾਰਿਆਂ ਦੇ ਸਾਂਝੇ ਆ, ਗੁਰੂ ਨਾਨਕ ਦੇਵ ਮਹਾਰਾਜ ਨੂੰ ਗੁਰੂ ਧਾਰ ਲਓ। ਗੁਰਮਤੀ ਕਾਲ ਨ ਆਵੈ ਨੇੜੈ ਜਾ ਹੋਵੈ ਦਾਸਨ ਦਾਸਾ। ਗੁਰਾਂ ਦੀ ਸਿੱਖਿਆ ਨਾਲ ਪਹਿਲਾਂ ਦਾਸਾਂ ਦਾ ਦਾਸ ਬਣੇ, ਪਹਿਲਾਂ ਤਾਂ ਆਪਣਾ ਜਿਹੜਾ ਲੈਵਲ ਆ ਉਹ ਥੱਲੇ ਲਿਆਵੇ, ਹਉਮੈ ਨੂੰ ਥੱਲੇ ਕਰੇ, ਹੋਰ ਥੱਲੇ ਚੱਲ, ਹੋਰ ਨੀਵਾਂ ਹੋ, ਨਿਮਰਤਾ ਚਾ। ਜਿਉਂ ਜਿਉਂ ਨਿਮਰਤਾ ਚ ਆਉਂਦਾ ਹਉਮੈ ਦਾ ਤਿਆਗ ਕਰਦਾ ਹੈ, ਕਿਉਂਕਿ ਪਰਮਾਤਮਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਆ ਨਿਮਰਤਾ। ਜਿੰਨਾ ਵੱਡਾ ਓਨੀ ਨਿਮਰਤਾ, ਬੰਦਾ ਜਿੰਨਾ ਛੋਟਾ ਓਨੀ ਹਉਮੈ। ਇਹ ਪੁੱਠਾ ਹੀ ਚੱਲਦਾ, ਬੰਦੇ 'ਚ ਜਿੰਨੀ ਹਉਮੈ ਆ, ਹਉਮੈ ਰੋਗ ਮਾਨਵ ਕੋ ਦੀਨਾ, ਪਸ਼ੂਆਂ ਵਿੱਚ ਨਹੀਂ ਹਉਮੈ, ਦਰਖਤਾਂ 'ਚ ਹਉਮੈ ਨਹੀਂ ਹੈ, 84 ਲੱਖ ਜੂਨ 'ਚ ਕੇਵਲ ਮਨੁੱਖ 'ਚ ਹੀ ਹਉਮੈ ਹੈ। ਇਹੀ ਆਪਣੇ ਆਪ ਨੂੰ ਬਹੁਤਾ ਵੱਡਾ ਸਮਝਦਾ ਰਹਿੰਦਾ ਹਮੇਸ਼ਾ, ਕਿਉਂਕਿ ਤੁੱਛ ਜੀ ਬੁੱਧੀ ਹੈ ਇਹਦੀ, ਇੰਨੀ ਕੁ ਬੁੱਧੀ ਨਾਲ ਹੀ ਬੜਾ ਵੱਡਾ ਬਣਿਆ। ਇਹਦੀ ਬੁੱਧੀ ਭਾਵ ਤੁੱਛ ਹੋਣ ਕਰਕੇ ਹਲਕੀ ਜੀ ਹੈ, ਜਿਵੇਂ ਗੁਬਾਰਾ ਹੁੰਦਾ, ਗੁਬਾਰਾ ਐਵੇਂ ਹਵਾ ਨਾਲ ਹੀ ਤਾਹਾਂ ਨੂੰ ਉੱਡ ਜਾਂਦਾ। ਇਸੇ ਪ੍ਰਕਾਰ ਮਨੁੱਖ ਗੁਬਾਰੇ ਵਾਂਗੂ ਹਉਮੈ 'ਚ ਫੁੱਲਿਆ ਹੋਇਆ ਤਾਹਾਂ ਨੂੰ ਹੀ ਉੱਡੀ ਜਾਂਦਾ। ਗੁਬਾਰਾ ਫੁੱਲਿਆ ਹੋਇਆ ਹੀ ਤਾਹਾਂ ਨੂੰ ਉੱਡਦਾ, ਜੇ ਹਵਾ ਕੱਢਦੀ ਹੈ ਸਾਰੀ ਫਿਰ ਨਹੀਂ ਉੱਡਦਾ, ਫਿਰ ਤਾਂ ਥੱਲੀ ਧਰਤੀ 'ਤੇ ਪੈ ਜਾਂਦਾ। ਮਨੁੱਖ ਨੂੰ ਚਾਹੀਦਾ ਕਿ ਆਪਣੀ ਹਉਮੈ ਨੂੰ ਹੌਲੀ ਹੌਲੀ ਘਟਾ ਘਟਾ ਕੇ ਨਿਮਰਤਾ ਵੱਲ ਆਵੇ, ਕਦੇ ਹਉਮੈ ਦਾ ਵਾਕ ਨਾ ਕਹੇ ਮੂੰਹ ਨਾਲ, ਕਦੇ ਖੜਨ ਵਿੱਚ ਵੀ ਹਉਮੈ ਦੇ ਐਕਸ਼ਨ ਹੁੰਦੇ ਨੇ, ਫਿਰ ਬੋਲਣ ਵਿੱਚ ਹਉਮੈ, ਫਿਰ ਮਨ ਵਿੱਚ ਹਉਮੈ, ਪਦਾਰਥਾਂ ਦੀ ਹਉਮੈ, ਪੈਸੇ ਦੀ ਹਉਮੈ, ਵਿੱਦਿਆ ਦੀ ਹਉਮੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰਮਤ ਲੈਣੀ ਤਾਂ ਦਾਸਨ ਦਾਸ ਬਣ, ਨੀਵਾਂ ਹੋ, ਹੋਰ ਨੀਵਾਂ ਹੋ। ਤਾਂਹੀਓ ਪਹਿਲਾਂ ਸਤਿਗੁਰੂ ਆਉਂਦੇ ਨੂੰ ਸੇਵਾ ਕਰਵਾ ਕੇ ਦੇਖਦੇ ਨੇ, ਜੇ ਤਾਂ ਆਉਂਦੇ ਨੇ ਝਾੜੂ ਚੁੱਕ ਲਿਆ, ਸਫਾਈਆਂ ਕਰਨ ਲੱਗ ਗਿਆ, ਭਾਂਡੇ ਮਾਂਜਦਾ, ਜੋੜੇ ਝਾੜਦਾ, ਫਿਰ ਸਤਿਗੁਰੂ ਜਾਣ ਲੈਂਦੇ ਨਿਮਰਤਾ ਹੈ ਲਾਇਕ। ਜੇ ਆਉਂਦੇ ਕਹੇ ਸੋ, ਜਿਵੇਂ ਰਾਜਾ ਸ਼ਿਵਨਾਭ ਦੀ ਜਦੋਂ ਰਾਣੀ ਆਪਣੀ ਨੂੰਹ ਨੂੰ ਲੈ ਕੇ ਆਈ, ਉਹ ਕਹਿੰਦੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕ, ਉਹ ਕਹਿੰਦੀ ਸੱਸੜ ਸੂਹੀ ਆ ਕਿਵ ਕਰੀ ਨਿਵਣ ਨਾ ਜਾਏ ਥਣੀ, 12 'ਤੇ ਵਧੀਕ ਚਾਹੁੰਦੀਆਂ ਪੰਗਤੀਆਂ। ਕਹਿੰਦੀ ਸੱਸ ਨੂੰ ਕਹਿੰਦੀ ਮੈਥੋਂ ਨਹੀਂ ਚੁੱਕਿਆ ਜਾਂਦਾ, ਮੇਰੇ 'ਤੇ ਇੰਨੀ ਜਵਾਨੀ, ਇੰਨਾ ਮੇਰਾ ਹਾਰ ਸ਼ਿੰਗਾਰ ਸਭ ਖਰਾਬ ਹੋ ਜਾਏਗਾ, ਅਤੇ ਮੇਰਾ ਇਸ ਕਰਕੇ ਝੁਕੀ ਨਾ। ਉਹਦੀ ਸੱਸ ਕਹਿਣ ਲੱਗੀ ਧੀਏ ਗੱਲ ਸੁਣ, ਆਹ ਜਿਹਦੇ ਵੱਡੇ ਵੱਡੇ ਦੇਖਦੇ ਨਾ ਧੌਲ ਹਾਰ, ਛੇ ਪੀ ਢਹਿੰਦੇ ਡਿੱਠ ਮੈਂ, ਇੱਥੇ ਤਾਂ ਵੱਡੇ ਵੱਡੇ ਬੜੇ ਬੜੇ ਅਟਾਰੀਆਂ ਢਹਿ ਗਈਆਂ, ਕਿਲੇ ਢਹਿ ਗਏ, ਤੂੰ ਕਿਹੜੇ ਬਾਗ ਦੀ ਮੂਲੀ ਹੈ। ਮਸਾਂ ਸਮਝਾ ਕੇ ਉਹਨੇ ਨੂੰਹ ਨੂੰ ਕਿਹਾ ਮੱਥਾ ਟੇਕ, ਫਿਰ ਜਾ ਕੇ ਉਹਨੇ ਮੱਥਾ ਟੇਕਿਆ। ਇਸ ਕਰਕੇ ਬੰਦੇ ਦੇ ਅੰਦਰ ਜਿੰਨੀ ਹਉਮੈ ਭਰਦੀ ਗੁਬਾਰੇ ਵਾਂਗੂ, ਪਦਾਰਥਾਂ ਦੀ ਹਉਮੈ, ਗੁਣਾ ਗੁਣਾਂ ਦੀ ਹਉਮੈ। ਮਹਾਰਾਜ ਕਹਿੰਦੇ ਨੇ ਜੇ ਸਿੱਖ ਬਣਨਾ ਪਹਿਲਾਂ ਗੁਰਮਤ ਲਓ, ਦਾਸਨ ਦਾਸ ਹੋ ਜਾਓ, ਫਿਰ ਉਹ ਪਰਮਾਤਮਾ ਦੇ ਬਹੁਤ ਨੇੜੇ ਚਲਿਆ ਜਾਂਦਾ, ਉਹਦੇ ਨੇੜੇ ਫਿਰ ਜਮਦੂਤ ਨਹੀਂ ਆਉਂਦਾ। ਸੱਚਾ ਸ਼ਬਦ ਸੱਚ ਮਨ ਕਰਹੀ ਮਾਹੇ ਉਦਾਸਾ, ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਮਨ ਵਿੱਚ ਸੱਚ ਨੂੰ ਮੰਨਣ ਕਰੇ ਉਹ ਘਰ ਦੇ ਵਿੱਚ ਹੀ ਰਹਿੰਦਾ ਹੋਈ ਉਦਾਸੀ ਬਣ ਜਾਂਦਾ। ਗ੍ਰਿਸਤੀ ਹੀ ਉਦਾਸੀ ਹੈ, ਗ੍ਰਿਸਤੀ ਹੀ ਜੋਗੀ ਹੈ, ਗ੍ਰਿਸਤੀ ਹੀ ਗੁਰਸਿੱਖ ਹੈ। ਕਿਉਂਕਿ ਗ੍ਰਿਸਤੀ ਦੀ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਅੰਦਰੋਂ ਜਿੰਨੀਆਂ ਤ੍ਰਿਸ਼ਨਾਵਾਂ ਇੱਛਾਵਾਂ ਸਭ ਪੂਰੀਆਂ ਹੋ ਜਾਂਦੀਆਂ ਨੇ। ਹੁਣ ਜੋਗੀ ਜਿਹੜਾ, ਜੋਗੀ ਕੋਈ ਸਾਧੂ ਹੈ, ਉਹਦੀ ਵਾਸ਼ਨਾ ਹੀ ਨਹੀਂ ਮੁੱਕਦੀ। ਸਬਕਾ ਗ੍ਰਿਸਤੀ ਵਧੀਆ, ਇੱਕ ਛੋਟਾ ਜਿਹਾ ਗ੍ਰਿਸਤੀ ਪਰਮਾਤਮਾ ਤੱਕ ਪਹੁੰਚ ਜਾਂਦਾ ਗਰੀਬੜਾ ਜਿਹਾ ਨਿਮਰਤਾ ਨਾਲ। ਪਰ ਜਿਹੜੇ ਆਪਣੇ ਆਪ ਨੂੰ ਬਹੁਤਾ ਵੱਡਾ ਗਿਣਦਾ ਵੀ ਮੈਂ ਬੜਾ ਵੱਡਾ ਸਾਧੂ ਹਾਂ, ਸੰਨਿਆਸੀ ਹਾਂ, ਉਹ ਉਨਾ ਹੀ ਤ੍ਰਿਸ਼ਨਾ ਦਾ ਮਾਰਿਆ, ਵਿਕਾਰਾਂ ਦਾ ਮਾਰਿਆ, ਗੰਦਗੀ ਦਾ ਮਾਰਿਆ ਹੁੰਦਾ। ਮਹਾਰਾਜ ਤਾਂਹੀਓ ਆਪਾਂ ਨੂੰ ਕਲਯੁੱਗ 'ਚ ਗ੍ਰਿਸਤੀ ਬਣਾਇਆ ਸਾਰਿਆਂ ਨੂੰ, ਅਤੇ ਗ੍ਰਿਸਤੀ ਹੋਣ ਦਾ ਬਹੁਤ ਫਾਇਦਾ ਹੈ। ਬੰਦੇ ਦੀ ਇੱਜ਼ਤ ਸੋਹਣੀ ਬਣੀ ਰਹਿੰਦੀ ਹੈ, ਉਹਦੇ 'ਤੇ ਸਾਰੇ ਯਕੀਨ ਵੀ ਕਰਦੇ। ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ ਹੋ ਜਾਂਦਾ। ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਅਤੇ ਨਿਰਾਸਾ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਜਿਹੜੇ ਮਨੁੱਖ ਆਪਣੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹ ਪਦਾਰਥਾਂ ਦੀ ਆਸਾ ਤੋਂ, ਆਸਾ ਰੂਪ ਪ੍ਰਪੰਚ ਸੰਸਾਰ ਤੋਂ ਨਿਰਆਸ ਹੋ ਜਾਂਦੇ ਨੇ, ਉਹ ਨਿਰਾਸਾ ਹੋ ਜਾਂਦੇ ਸੰਸਾਰ ਵੱਲੋਂ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਆਸਾ ਮਾਹੇ ਰਹੀ ਹੈ ਨਿਰਾਸਾ, ਯੋਗ ਯੁਗ ਤੇ ਉਪਾਈ ਹੈ।